ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ। ਕਹਿੰਦੇ ਭਾਈ ਸੰਗਤੋ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਧਿਆਇਆ, ਦਿਲੋਂ ਆਰਾਧਿਆ ਦਿਲ ਦੀ ਭਾਵਨਾ ਨਾਲ, ਉਹ ਜਪ ਤਪ ਰੂਪ ਜਿਹੜੀ ਮਸਕਤ ਹੁੰਦੀ ਮਿਹਨਤ ਨੂੰ ਨਾ ਕਮਾ ਕੇ ਗਏ ਨੇ। ਕਾਲ ਦਾ ਮਤਲਬ ਕਮਾਉਣਾ, ਕਾਲ ਕਮਾਈ ਕਰਨੀ। ਕਈ ਕਈ ਅੱਖਰ ਆਪਾਂ ਦੋ ਬੋਲਦੇ ਹਾਂ, ਵਿੱਚ ਹੀ ਉਹਦੇ ਅਰਥ ਵੀ ਹੁੰਦਾ। ਸੋ ਜਿਵੇਂ ਆਪਾਂ ਆਮ ਤੌਰ ਤੇ ਕਈ ਅੱਖਰ ਬੋਲ ਜਾਂਦੇ ਹਾਂ, ਪਰ ਉਹਦਾ ਅਰਥ ਵੀ ਨਾਲ ਹੁੰਦਾ। ਮਾਝੇ ਦਾ ਅੱਖਰ ਹੈ, ਕਹਿੰਦੇ ਉਹਨੇ ਮਿੱਠਾ ਪਿਆਰਾ ਹੋ ਕੇ ਉਹ ਚੀਜ਼ ਲੈ ਲਈ ਉਹਤੋਂ। ਮੈਂ ਇੱਕ ਦਿਨ ਸੋਚਿਆ ਮਿੱਠਾ ਪਿਆਰਾ ਕੀ ਹੋਇਆ, ਮਿੱਠਾ ਦਾ ਅਰਥ ਹੀ ਪਿਆਰਾ ਹੈ, ਮਿੱਠਾ ਪਿਆਰਾ। ਇਸੇ ਪ੍ਰਕਾਰ ਬਹੁਤ ਸਾਰੇ ਆਪਾਂ ਅੱਖਰ ਬੋਲਦੇ ਹਾਂ, ਡਬਲ ਅੱਖਰ ਹੁੰਦੇ ਨੇ, ਉਹ ਪਹਿਲਾ ਮੂਲ ਹੁੰਦਾ, ਦੂਜਾ ਉਹਦਾ ਅਰਥ ਹੁੰਦਾ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੇ ਵੀ ਆਪਾਂ ਆਮ ਅੱਖਰ ਬੋਲਦੇ, ਫਲਾਨੇ ਨੇ ਬੜੀ ਘਾਲ ਕਮਾਈ ਕੀਤੀ, ਘਾਲ ਦਾ ਅਰਥ ਹੀ ਕਮਾਈ ਹੈ। ਇਸ ਕਰਕੇ ਗਏ ਮਸਕਤ ਘਾਲ, ਉਹ ਕਮਾਈਆਂ ਕਰਕੇ ਸੰਸਾਰ ਚੋਂ ਗਏ ਨੇ, ਭਾਵ ਬਈ ਉਹਨਾਂ ਦਾ ਸੰਸਾਰਕ ਦੁੱਖ ਨਿਵਿਰਤ ਹੋ ਗਿਆ। ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਮ ਨੂੰ ਆਪਾਂ ਨੇ ਧਿਆਇਆ ਨਹੀਂ। ਜੇ ਦਿਲ ਦੀ ਭਾਵਨਾ ਨਾਲ ਨਾਮ ਨੂੰ ਧਿਆਈਏ, ਫਿਰ ਸਾਨੂੰ ਅੱਧਾ ਘੰਟਾ ਘੰਟਾ ਵਾਹਿਗੁਰੂ ਮੰਤਰ ਦਾ ਅਭਿਆਸ, ਬੈਠਦਿਆਂ ਉੱਠਦਿਆਂ ਜਦੋਂ ਕਿਸੇ ਪਾਸੇ ਨੂੰ ਬੰਦੇ ਦੀ ਆਪਣੀ ਰੁਚੀ ਹੋ ਜੇ ਨਾ ਵੀ ਮੈਂ ਇਹ ਕੰਮ ਕਰਨਾ, ਤਾਂ ਬੰਦਾ ਕਰਦਾ ਹੀ ਕਰਦਾ। ਤੇ ਜਦੋਂ ਆਪਣੀ ਹੀ ਰੁਚੀ ਨਾ ਹੋਵੇ ਤਾਂ ਉਹਦੇ ਚ ਬਹੁਤ ਜ਼ਿਆਦਾ ਬਹਾਨੇਬਾਜ਼ੀ ਆਉਣ ਲੱਗ ਪੈਂਦੀ। ਲਓ ਜੀ ਉਹ ਐਂ ਔਖਾ ਜੀ, ਫਿਰ ਐਂ ਔਖਾ ਜੀ, ਕਈ ਗੱਲਾਂ ਕਰਦਾ। ਜਿੱਥੇ ਕਿ ਤਾਂ ਇਨਸਾਨ ਨੂੰ ਦੇਖੇ ਵੀ ਤੇ ਪੈਸੇ ਮਿਲਦੇ ਨੇ, ਉੱਥੇ ਨਹੀਂ ਕਹਿੰਦਾ ਮੇਰਾ ਕੁਝ ਦੁਖਦਾ, ਕਹਿੰਦਾ ਕੋਈ ਕਰ ਲਾਂਗੇ, ਔਖੇ ਸੌਖੇ ਕਰ ਲਾਂਗੇ, ਪੈਸੇ ਵੀ ਤਾਂ ਦੇਖੋ ਕਿੰਨੇ ਮਿਲਣੇ। ਇਧਰਲੇ ਪਾਸੇ ਦੇਖੋ ਜੀ, ਜੇ ਪਾਠ ਕਰਦੇ ਆ ਫਿਰ ਐਂ ਹੁੰਦਾ, ਫਿਰ ਐਂ ਹੁੰਦਾ, ਫਿਰ ਬਹਾਨੇਬਾਜ਼ੀ ਹੁੰਦੀ ਇਨਸਾਨ ਦੇ ਅੰਦਰ। ਇਸ ਕਰਕੇ ਸਤਿਗੁਰੂ ਕਹਿੰਦੇ ਕਮਾ ਕੇ ਦੇਖੋ, ਘਾਲ ਕਮਾਈ ਕਰਕੇ ਦੇਖੋ, ਨਾਮ ਜਪ ਕੇ ਦੇਖੋ। ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਮਹਾਰਾਜ ਕਹਿੰਦੇ ਉਹਨਾਂ ਦੇ ਮੁਖ ਉਜਲੇ ਹੋਏ ਨੇ, ਮਿਲ ਸਾਧੂ ਸੰਗ ਉਧਾਰ ਹੋਏ ਮੁਖ ਉਜਲ ਦਰਬਾਰ, ਜਿਤ ਸਿਮਰਨ ਦਰਗਹਿ ਮੁਖ ਉਜਲ ਸਦਾ ਸਦਾ ਸੁਖ ਪਾਈਐ। ਨਾਨਕ ਤੇ ਮੁਖ ਉਜਲੇ ਤਿਤ ਸੱਚਾ ਦਰਬਾਰ। ਆਸਾ ਦੀ ਵਾਰ ਵਿਚ ਵੀ ਮਹਾਰਾਜ ਨੇ ਇਹ ਜੋ ਬਚਨ ਕੀਤੇ ਨੇ। ਇਸ ਕਰਕੇ ਉਹਨਾਂ ਦੇ ਨਾਲ ਹੋਰ ਕਿੰਨੀ ਦੁਨੀਆਂ ਧਰਦੀ ਹੈ, ਜਿਨ੍ਹਾਂ ਕੋਲ ਇੱਕ ਕਿਣਕਾ ਹੀ ਨਾਮ ਦਾ ਆ ਜਾਂਦਾ। ਮਹਾਰਾਜ ਨੇ ਬਾਣੀ ਅੰਦਰ ਬਚਨ ਕੀਤਾ, ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੈ ਇੱਕ ਕਣੀ। ਸਤਿਗੁਰੂ ਕਹਿੰਦੇ ਜਿਨ ਜਨ ਗੁਰਮੁਖ ਸੇਵਿਆ ਤਿੰਨ ਸਭ ਸੁਖ ਪਾਈ, ਉਹ ਆਪ ਤਰਿਆ ਕੁਟੰਬ ਸਿਓ ਸਭ ਜਗਤ ਤਰਾਈ, ਉਹ ਆਪ ਤਰੇ ਸਭ ਕੁਟੰਬ ਸਿਓ ਤਿੰਨ ਪਿੱਛਾ ਸਭ ਜਗਤ ਛੁਡਾਹੇ। ਸਾਰਾ ਜੱਗ ਹੀ ਤਰ ਜਾਂਦਾ। ਇੱਕ ਬੰਦੇ ਕੋਲ ਨਾਮ ਦੀ ਕਣੀ ਆ ਗਈ ਤਾਂ ਉਹਦੀਆਂ ਕਹਿੰਦੇ ਨੇ 21 ਕੁਲਾਂ ਤਰਦੀਆਂ ਨੇ। ਅੱਜ ਕੱਲ੍ਹ ਲੋਕਾਂ ਦੇ ਦਿਮਾਗ ਬਹੁਤ ਤੇਜ਼ ਹੈ, ਪੜ੍ਹੇ ਲਿਖੇ ਜ਼ਿਆਦਾ ਨੇ, ਫਿਰ ਭਗਤੀ ਭਾਵਨਾ ਦੀ ਕਮੀ ਹੈ ਤੇ ਦਿਮਾਗ ਇੰਨਾ ਤੇਜ਼ ਹੈ। ਇੱਕ ਬੰਦਾ ਕਹਿੰਦਾ ਜੇ ਉਹਦੀ ਕੋਲ ਚ ਕੋਈ ਸ਼ਰਾਬ ਪੀਂਦਾ ਹੋਵੇ, ਫਿਰ ਦੇਖੋ ਕੁਐਸਚਨ ਕਿੱਥੋਂ ਕੱਢ ਕੇ ਲਿਆਉਂਦੇ ਆ। ਮੈਂ ਕਿਹਾ ਜੀ ਸ਼ਰਾਬ ਪੀਂਦਾ ਲੌਂਗ ਟਰਮ ਚ ਭਲਾ ਹੋਜੂ, ਸ਼ਰਾਬ ਇਹ ਤਾਂ ਉਹਨੇ ਸਦਾ ਹੀ ਪੀਂਦੇ ਰਹਿਣਾ, ਹੌਲੀ ਹੌਲੀ ਇਹ ਜਨਮ ਚ ਨਾ ਛੱਡੂ। ਉਹ ਬ੍ਰਹਮ ਗਿਆਨੀ ਕਰਕੇ ਅਗਲਾ ਜਨਮ ਫਿਰ ਮਨੁੱਖਾ ਦੇ ਦਿੰਦੇ ਉਹਨੂੰ। ਤਾਰਦੇ ਜ਼ਰੂਰ ਨੇ, ਇਹ ਨਹੀਂ ਵੀ ਤਾਰਦੇ ਨਹੀਂ ਹੈ, ਕਿਰਪਾ ਤਾਂ ਹੋ ਹੀ ਜਾਂਦੀ। ਮੈਂ ਤਾਂ ਇੱਕ ਪਰਿਵਾਰ ਨੂੰ ਕਿਣਕਾ ਮਿਲਿਆ ਸੀ ਨਾਮ ਦਾ, ਉਹ ਮੇਰੇ ਦੇਖਦਿਆਂ ਦੇਖਦਿਆਂ ਉਹਨਾਂ ਦੇ ਸਾਰੇ ਰਿਸ਼ਤੇਦਾਰਾਂ ਨੇ ਹੌਲੀ ਹੌਲੀ ਅਮਰ ਛਕ ਲਿਆ। ਕਿਣਕਾ ਇੱਕ ਨੂੰ ਮਿਲਿਆ, ਉਹ ਕਹਿੰਦੇ ਵੀ ਮੈਨੂੰ, ਬੰਦਾ ਕਹਿੰਦਾ ਮੈਨੂੰ ਆਪ ਨੂੰ ਨਹੀਂ ਪਤਾ ਲੱਗ ਰਿਹਾ ਕਿ ਇਹ ਤਾਂ ਕਦੇ ਨਾਮ ਲੈ ਕੇ ਖੁਸ਼ ਨਹੀਂ ਸੀ ਰੱਬ ਦਾ, ਆ ਤਾਂ ਸੁਖਮਨੀ ਸਾਹਿਬ ਦਾ ਹੀ ਪਾਠ ਨਹੀਂ ਕਰਦੇ ਕਦੇ, ਇਹ ਹੁਣ ਪਤਾ ਨਹੀਂ ਕੀ ਹੋ ਗਿਆ ਸਾਡੇ ਸਾਰੇ ਟੱਬਰਾਂ ਨੂੰ। ਸਾਡੇ ਫਲਾਨੇ ਰਿਸ਼ਤੇਦਾਰ ਆ ਉਹ ਵੀ ਅਮਰ ਛੱਕ ਲਿਆ, ਫਲਾਨੇ ਨੇ ਵੀ ਛੱਕ ਲਿਆ, ਉਹਨੇ ਵੀ ਛੱਕ ਲਿਆ। ਕਿਉਂਕਿ ਜਦੋਂ ਸਤਿਗੁਰੂ ਦੀ ਕਿਰਪਾ ਹੁੰਦੀ ਹੈ ਤਾਂ ਸਾਰੇ ਹੀ ਅਮਰ ਛੱਕ ਲੈਂਦੇ ਨੇ, ਤੇ ਜਿਹੜਾ ਮਾੜਾ ਮੋਟਾ ਕੋਈ ਰਹਿ ਵੀ ਗਿਆ ਨਾ, ਉਹਨੂੰ ਅਗਲੇ ਜਨਮ ਵਿਚ ਤਾਰ ਦਿੰਦੇ ਨੇ ਸੱਚੇ ਪਾਤਸ਼ਾਹ। ਕਿਉਂਕਿ ਕਮਾਈ ਬਹੁਤ ਜ਼ਿਆਦਾ ਹੈ, ਜਦੋਂ ਨਾਮ ਦਾ ਕਿਣਕਾ ਮਿਲਦਾ ਹਿਰਦੇ ਵਿਚ, ਮਸਤਕ ਦੇ ਵਿਚ, ਸਿਰ ਦੇ ਉੱਪਰ ਇੱਕ ਓਂਕਾਰ ਜਦੋਂ ਆ ਜਾਂਦਾ, ਭਗਤੀ ਕਰਨ ਨਾਲ ਆਉਂਦਾ, ਜਦੋਂ ਇੱਕ ਓਂਕਾਰ ਸੀਸ ਦੇ ਉੱਤੇ ਆ ਗਿਆ ਨਾ, ਉਹ ਜਦ ਇੱਕ ਓਂਕਾਰ ਸਾਰੀ ਸ੍ਰਿਸ਼ਟੀ ਰਚ ਸਕਦਾ ਹੈ, ਇਹਨੂੰ ਇੱਕੀ ਕੁਲਾਂ ਤਾਰਨੀਆਂ ਕਿਤੇ ਔਖੀਆਂ? ਇੱਕੀ ਕੁਲਾਂ ਛੱਡ, 42 ਕੁਲਾਂ, 101 ਕੁਲਾਂ ਤਾਰ ਸਕਦੇ। ਸਤਿਗੁਰੂ ਚਾਹੁਣ ਜਿਹਦੇ ਹਿਰਦੇ ਚ ਨਾਮ ਦਾ ਵਾਸਾ ਹੈ, ਉਹ ਤਾਂ ਕਹਿੰਦੇ ਨਹੀਂ, ਉਹ ਕਹਿੰਦੇ ਖੇਡ ਖਰਾਬ ਹੁੰਦੀ, ਨਾਲੇ ਗਲਤ ਗੱਲ ਵੀ ਨਹੀਂ ਕਰਨੀ ਚਾਹੀਦੀ। ਬ੍ਰਹਮ ਗਿਆਨੀ ਜੇ ਚਾਹੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖੜ ਕੇ ਕਹਿ ਦੇਵੇ ਨਾ, ਤਾਂ ਜਿੰਨੀ ਦੁਨੀਆਂ ਮਹਾਰਾਜ ਇੱਥੇ ਸਾਰੀ ਤਾਰ ਦਿਓ, ਉਹ ਸਾਰੀ ਨੂੰ ਵੀ ਤਾਰ ਦੇਣਗੇ। ਪਰ ਉਹ ਅਤਕਥਨੀ ਕਰਦੇ ਨਹੀਂ ਹੁੰਦੇ, ਬ੍ਰਹਮ ਗਿਆਨੀ ਕਦੇ ਗਲਤ ਗੱਲ ਨਹੀਂ ਕਰਦੇ ਹੁੰਦੇ, ਕਾਨੂੰਨ ਤੋਂ ਉਲਟ ਨਹੀਂ ਚੱਲਦੇ ਉਹ, ਕਿਉਂਕਿ ਉਹਨਾਂ ਨੇ ਵੀ ਰੱਬ ਦੇ ਭਾਣੇ ਅੰਦਰ ਰਹਿਣਾ ਹੁੰਦਾ ਨਾ, ਉਹ ਤਾਂ ਮੰਨ ਜਾਣਗੇ, ਪਰ ਰੱਬ ਦਾ ਭਾਣਾ ਫਿਰ ਕੀ ਹੋਇਆ? ਇਸ ਕਰਕੇ ਰੱਬ ਦੇ ਪਿਆਰੇ ਸਦਾ ਹੀ ਪਰਮਾਤਮਾ ਦੇ ਭਾਣੇ ਦੇ ਵਿੱਚ ਰਹਿੰਦੇ ਨੇ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਜਿਹੜਾ ਅਕਾਲ ਪੁਰਖ ਨੇ ਸਾਨੂੰ ਬਖਸ਼ਿਸ਼ ਕੀਤਾ, ਇਹ ਸਾਡਾ ਮਾਲਾ ਮੰਤਰ ਹੈ। ਕਿਉਂਕਿ ਸਿੱਧਾਂ ਨੇ ਪੁੱਛਿਆ ਸੀ, ਬਾਬਾ ਲਹਿਣਾ ਜੀ ਰੂਪ ਵਿੱਚ ਹੀ ਸਤਿਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਚਰਚਾ ਕਰਨ ਲੱਗ ਪਏ। ਜਾਣ ਕੇ ਸਿੱਧਾਂ ਨੂੰ ਆਦਤ ਹੁੰਦੀ ਹੈ ਨਾ ਕੋਈ ਪੰਗਾ ਲੈਣ ਦੀ, ਕਹਿੰਦੇ ਜੀ ਚਲੋ ਉਹ ਤਾਂ ਦੱਸਤਾ ਮੰਤਰ, ਆ ਮੰਤਰ ਗੁਰੂ ਨਾਨਕ ਦੇਵ ਜੀ ਨੇ ਦੱਸਤਾ ਸਾਨੂੰ ਸਾਰਾ ਤੁਹਾਡਾ, ਕਿਉਂਕਿ ਜਦੋਂ ਬਾਹਰਲੇ ਧਰਮ ਨਾਲ ਕੋਈ ਵਿਸਥਾਰ ਨਾਲ ਗੱਲ ਹੁੰਦੀ ਆ, ਉਦੋਂ ਕਈ ਚੀਜ਼ਾਂ ਉਹਨਾਂ ਨੂੰ ਦੱਸਣੀਆਂ ਪੈਂਦੀਆਂ ਨੇ। ਉਹ ਵੀ ਜਾਣ ਜਾਣ ਕੇ ਪੁੱਛਦੇ ਨੇ 6 ਅੱਖਰਾ ਮੰਤਰ ਕਿਹੜਾ ਤੁਹਾਡਾ, 8 ਅੱਖਰਾ ਕਿਹੜਾ ਤੁਹਾਡਾ, ਮਾਲਾ ਮੰਤਰ ਕਿਹੜਾ ਤੁਹਾਡਾ, ਮੂਲ ਮੰਤਰ ਕਿਹੜਾ, ਗੁਰਮੰਤਰ ਕਿਹੜਾ, ਫਿਰ ਤੁਹਾਡਾ 24 ਅੱਖਰਾ ਮੰਤਰ ਕਿਹੜਾ, ਗਾਇਤਰੀ ਮੰਤਰ ਜਿਹੜਾ ਸਾਡੇ ਕੋਲ ਤਾਂ ਹੈ, ਤੁਹਾਡੇ ਕੋਲ ਆਹ ਮੰਤਰ ਕਿੱਥੇ ਆ? ਉਹ ਸਾਰੇ ਜਵਾਬ ਗੁਰੂ ਨਾਨਕ ਦੇਵ ਜੀ ਜਿਹੜੇ ਦਿੱਤੇ ਸੀ, ਉਹ ਆਪਾਂ ਪਹਿਲੀ ਜਿਹੜੀ ਕਥਾ ਭਰੀ ਜਪਜੀਤ ਸਾਹਿਬ ਜੀ, ਉਹ ਸਾਰਾ ਦੱਸਿਆ ਹੋਇਆ। ਬਹੁਤੀਆਂ ਚੀਜ਼ਾਂ ਤਾਂ ਨਹੀਂ ਦੱਸੀਆਂ, ਕਿਉਂਕਿ ਅੱਜ ਦਾ ਯੁੱਗ ਇੱਦਾਂ ਦਾ ਕਿ ਲੋਕ ਫਿਰ ਗੱਲ ਨੂੰ ਹੋਰ ਹੀ ਪਾਸੇ ਲੈ ਤੁਰਦੇ ਨੇ। ਜੇ ਕੋਈ ਇਕੱਲਾ ਤੋਂ ਇਕੱਲਾ ਪੁੱਛਦਾ ਉਹਨੂੰ ਦੱਸ ਦੇਈਦਾ ਵੀ ਆਪਣੇ ਚ ਆਹ ਚੀਜ਼ਾਂ ਹੈਗੀਆਂ, ਪਰ ਅਸੀਂ ਬਾਹਲਾ ਚੱਕਰ ਚ ਨਹੀਂ ਪਾਉਣਾ ਚਾਹੁੰਦੇ। ਅਸੀਂ ਕਹਿੰਦੇ ਸੁਤੇ ਸਿੱਧ ਵੈਸੇ ਅਭਿਆਸ ਕਰੀ ਜਾਓ ਨਾਮ ਦਾ। ਕਾਬਲ ਦੀ ਸੰਗਤ ਨੇ ਜਿਵੇਂ ਪੁੱਛਿਆ ਸੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੈਸੇ ਨੇ, ਬਾਬਾ ਲਹਿਣਾ ਜੀ ਤਾਂ ਹੀ, ਜਦੋਂ ਗੁਰੂ ਅੰਗਦ ਦੇਵ ਮਹਾਰਾਜ ਨੂੰ ਬੇਨਤੀ ਕੀਤੀ ਵੀ ਸਾਡੇ ਸਤਿਗੁਰੂ ਕੈਸੇ ਨੇ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਪਾਵਣ ਗੁਰੂ ਸਾਡੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਪਾਉਣ ਵਾਂਗ ਸਮਦ੍ਰਿਸ਼ਟੀ ਸੁਭਾਅ ਵਾਲੇ ਹੈ। ਜਿਵੇਂ ਪਾਉਣ ਚੱਲਣ ਵੇਲੇ ਸਾਰਿਆਂ ਨੂੰ ਇੱਕੋ ਜਿਹੀ ਲੱਗਦੀ ਹੈ ਨਾ, ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਚਾਹੇ ਰਾਜਾ, ਗਰੀਬ, ਅਮੀਰ, ਭੂਮੀਆਂ ਚੋਰ ਵੀ ਆਇਆ, ਸੱਜਣ ਠੱਗ ਵੀ ਆਇਆ, ਦੇਵਲੂਤ ਵਰਗੇ ਵੀ ਆਏ, ਡਾਕੂ ਵੀ ਆਏ, ਚੋਰ ਵੀ ਆਏ, ਸਭ ਆਏ, ਇੱਕੋ ਦ੍ਰਿਸ਼ਟੀ ਨਾਲ ਤਾਰਤਾ। ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ। ਵੈਸੇ ਤਾਂ ਗੁਰੂ ਨਾਨਕ ਦੇਵ ਜੀ ਤਾਂ ਆਪ ਪਰਮੇਸ਼ਰ ਨਿਰੰਕਾਰ ਨੇ, ਪਰ ਪ੍ਰਮਾਣ ਦੇਣ ਲਈ ਗੱਲ ਕਰਦੇ, ਕਿਉਂਕਿ ਜਦੋਂ ਸਤਿਗੁਰੂ ਜੀ ਸੰਸਾਰ ਦੇ ਉੱਤੇ ਆਏ ਨੇ ਨਾ, ਉਦੋਂ ਤਾਂ ਫਿਰ ਉਹਨਾਂ ਨੇ ਸਰਗੁਣ ਰੂਪ ਧਾਰਿਆ ਨਾ। ਰਾਤ ਵੀ ਆਇਆ ਸੀ ਸ੍ਰੀ ਸੁਖਮਨੀ ਸਾਹਿਬ ਪੜ੍ਹਦਿਆਂ, ਨਿਰਗੁਣ ਆਪ ਸਰਗੁਣ ਪੀਓਹੀ ਕਲਾ ਧਾਰ ਜਿਨ ਸਗਲੀ ਮੋਹੀ। ਨਿਰਗੁਣ ਵੀ ਆਪ ਹੀ ਹੈ, ਸਰਗੁਣ ਵੀ ਆਪ ਹੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਨਾਨਕ ਦੇਵ ਜੀ ਇੱਕ ਦ੍ਰਿਸ਼ਟੀ ਨਾਲ ਹੀ ਤੱਕਦੇ, ਪਾਣੀ ਵਾਂਗੂ ਸੱਚੇ ਪਾਤਸ਼ਾਹ ਠੰਡੇ ਸੁਭਾਅ ਵਾਲੇ, ਨਿਰਮਲ ਸੁਭਾਅ ਵਾਲੇ ਨੇ, ਮਨ ਦੀ ਮੈਲ ਨੂੰ ਦੂਰ ਕਰਦੇ ਨੇ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕੱਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ, ਸਤਿਗੁਰ ਸਿੱਖ ਕੋ ਨਾਮ ਤਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਪਿਤਾ ਵਾਂਗ ਨੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਆਪਣੇ ਸਿੱਖਾਂ ਰੂਪ ਪੁੱਤਰਾਂ ਵਾਸਤੇ ਸਾਰੇ ਵੇਦਾਂ ਸ਼ਾਸਤਰਾਂ ਸਿਧਾਂਤ ਰੂਪ ਨਿਰੋਲ ਗੁਰਬਾਣੀ ਨੂੰ ਰਚ ਦੇਣਾ ਕੀਤਾ ਮਹਾਰਾਜ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹਮ ਧਨਵੰਤ ਭਾਰਤ ਸਚ ਨਾਏ, ਹਰ ਗੁਣ ਗਾਵੈ ਸਹਿ ਸੁਭਾਏ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਦਾਨਾ। ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਵੱਡਾ ਸਾਰਾ ਖਜ਼ਾਨਾ ਗੁਰਸਿੱਖਾਂ ਲਈ ਖੋਲ ਦਿੱਤਾ। ਖਜ਼ਾਨੇ ਤਾਂ ਬੜੇ ਖੋਲੇ ਸੀ, ਪਰ ਉਹ ਉੱਨੀ ਉੱਨਤੀ ਜਿਹੜੀ ਬਿਰਤੀ ਆ, ਇੰਨੀ ਉੱਚੀ ਕਿੱਥੋਂ ਲਿਆਈਏ? ਬਹੁਤ ਕੁਛ ਦਿੱਤਾ ਮਹਾਰਾਜ ਨੇ, ਜਿੰਨਿਆਂ ਕੁ ਨੂੰ ਸੋਝੀ ਪਈ ਆ ਉਨਿਆਂ ਕੁ ਨੂੰ ਪਤਾ ਬਹੁਤ ਕੁਛ। ਜਾਂ ਕੋਈ ਲਾਗੇ ਲਾ ਕੇ ਬੈਠੇ, ਹੌਲੀ ਹੌਲੀ ਉਹਦੇ ਦਿਮਾਗ ਨੂੰ ਪ੍ਰੇਰ ਕੇ ਦੱਸੀਦਾ ਵੀ ਆਹ ਚੀਜ਼ਾਂ ਦਿੱਤੀਆਂ, ਕਰਕੇ ਦੇਖ ਲਾ, ਆਹ ਚੀਜ਼ਾਂ ਕਰਕੇ ਦੇਖ ਲਾ, ਫੇਰ ਕਿਤੇ ਜਾ ਕੇ ਉਹਨੂੰ ਯਕੀਨ ਆਉਂਦਾ ਵੀ ਸਾਨੂੰ ਤਾਂ ਬੜਾ ਕੁਛ ਦਿੱਤਾ ਮਹਾਰਾਜ ਨੇ, ਨਹੀਂ ਤਾਂ ਚੁੱਪ ਹੀ ਚੰਗੀ ਹੈ। ਫਿਰ ਜਿੰਨਾ ਕੁ ਠੀਕ ਹੈ, ਜਿੰਨਾ ਕੁ ਜਗਿਆਸੂ ਹੈ, ਫਿਰ ਓਨਾ ਕੁ ਜਿੰਨਾ ਕੁ ਭਾਂਡਾ ਨਾ। ਹੁਣ ਬੱਚਾ ਵੱਡੇ ਬੱਚੇ ਨੂੰ ਮਾਤਾ ਗਲਾਸ ਭਰ ਕੇ ਦਿੰਦੀ ਦੁੱਧ ਦਾ, ਹੋਰ ਆਇਆ ਉਹਨੂੰ ਗਲਾਸ, ਛੋਟਾ ਬੱਚਾ, ਅੱਛਾ ਤੂੰ ਵੀ ਆਇਆ ਪੁੱਤ, ਉਹ 3 ਕੁ ਸਾਲ ਦਾ ਨਿਆਣਾ, ਉਹਨੂੰ ਨਿੱਕੀ ਜਿਹੀ ਗਲਾਸੀ ਚ ਦੁੱਧ ਪਾਣ ਦੀ ਲੈ, ਆ ਤੂੰ ਵੀ ਪੀ ਲੈ, ਉਹ 2 ਹੀ ਘੁੱਟਾਂ ਹੁੰਦੀਆਂ ਸਾਰੀਆਂ, ਉਹ ਵੀ ਉਹ ਡੋਲ ਛੱਡਦਾ। ਹੁਣ ਜਦੋਂ ਆਪਣੇ ਵਰਗੇ ਜਗਿਆਸੂ ਗੁਰੂ ਨਾਨਕ ਸਾਹਿਬ ਕੋਲੇ 10ਵੇਂ ਪਾਤਸ਼ਾਹ ਕੋਲ ਆਏ ਨੇ, ਹੈ ਤਾਂ ਬੜਾ ਕੁਛ ਗੁਰੂ ਘਰ ਦੇ ਵਿੱਚ, ਪਤਾ ਤਾਂ ਸਾਨੂੰ ਬਹੁਤ ਕੁਛ ਹੈ, ਜਿਵੇਂ ਮਾੜਾ ਜਿਹਾ ਸ਼ੇਰ ਜਿਹਾ ਰੌਲਾ ਪੈ ਜਾਣਾ, ਤੇ ਇਹ ਗੱਲਾਂ ਨਹੀਂ ਹੋ ਸਕਦੀਆਂ ਜੀ, ਆਹ ਗੱਲਾਂ ਨਹੀਂ ਹੋ ਸਕਦੀਆਂ। ਦੁਕਾਨਦਾਰ ਕਹਿੰਦਾ ਜਦ ਇਹ ਸੌਦਾ ਲੈਣ ਨੂੰ ਤਿਆਰ ਨਹੀਂ, ਮੈਂ ਐਵੇਂ ਪਟਾਰੀ ਖੋਲੀ ਜਾਵਾਂ? ਬੰਦ ਕਰੋ ਬਈ, ਸ਼ਾਬਾਸ਼, ਥੋੜਾ ਸੌਦਾ ਲੈਣ ਵਾਲੇ ਗਾਹਕ ਨੇ ਇਹ, ਛੋਟੇ ਨਿਆਣੇ ਵਾਂਗੂ ਨਿੱਕੀ ਜਿਹੀ ਗਲਾਸੀ ਲਈ ਫਿਰਦੇ, ਚਮਚੇ ਚ ਦੁੱਧ ਪਵਾਉਣ ਨੂੰ ਫਿਰਦੇ ਨੇ, ਵੱਡਾ ਭਾਂਡਾ ਨਹੀਂ ਹੈ ਇਹਨਾਂ ਕੋਲ। ਕਿਉਂਕਿ ਜਿੰਨੀ ਦਾਤ ਦਿੱਤੀ ਸੀ 10ਵੇਂ ਪਾਤਸ਼ਾਹ ਨੇ, ਉਹਨੂੰ ਸਾਂਭ ਹੀ ਨਹੀਂ ਸਕੇ, ਪਤਾ ਹੀ ਨਹੀਂ ਲੱਗ ਸਕਿਆ ਕੀ ਚੀਜ਼ ਹੈ। ਇਸ ਕਰਕੇ ਹਾਂ, ਹੁਣ ਇਹ ਦਾਤ ਕਿਵੇਂ ਮਿਲਦੀ? ਸ਼ਰੇਆਮ ਨਹੀਂ ਮਿਲਦੀ ਇਹ ਦਾਤ, ਉਹਨੂੰ ਮਿਲਦੀ ਜਿਹੜਾ ਜਗਿਆਸੂ ਸ਼ਰਧਾ ਭਾਵਨਾ ਪ੍ਰੇਮ ਨਾਲ ਆਉਂਦਾ, ਜਾਂ ਫਿਰ ਅੰਦਰੋਂ ਹੀ ਵਿਵਸਥਾ ਖੁੱਲ੍ਹ ਜੇ, ਉੱਚੀ ਹੋ ਜੇ। ਜਿਵੇਂ ਸਿੰਗਾਪੁਰ ਦਾ ਰਹਿਣ ਵਾਲਾ ਸਿੰਘ ਇੱਧਰ ਵੀ ਘੁੰਮਦਾ ਹੁੰਦਾ, ਕਈ ਵਾਰੀ ਆਉਂਦਾ, ਬੜੀ ਉੱਚੀ ਵਿਵਸਥਾ ਦਾ ਮਾਲਕ ਆ ਉਹ, ਕਹਿੰਦਾ ਇੱਕ ਵਾਰ ਬੈਠਾ ਸੀ ਸਵੇਰੇ 2 ਵਜੇ ਉੱਠਦਾ, ਕਦੇ 12:15 ਵੀ ਉੱਠਦਾ, ਸਵੇਰੇ ਬੈਠਾ ਸਮਾਧੀ ਚ, 8ਵੇਂ ਪਾਤਸ਼ਾਹ ਸਾਹਮਣੇ ਖੜੇ ਨੇ, ਬਾਣੀ ਪੜ੍ਹਦਿਆਂ ਖੜੇ, ਮਹਾਰਾਜ ਹੱਸੀ ਗਏ, ਉਹ ਵੀ ਹੱਥ ਜੋੜ ਕੇ ਬੈਠਾ ਰਿਹਾ। ਕਹਿੰਦਾ ਮਹਾਰਾਜ ਜੀ ਕਿਰਪਾ ਕਰੋ। 8ਵੇਂ ਪਾਤਸ਼ਾਹ ਨੇ ਇੱਕ ਪੰਕਤੀ ਬੋਲੀ ਬੜੇ ਪਿਆਰ ਨਾਲ, ਹਮਰੀ ਕਰੋ ਹਾਥ ਦੈ ਰੱਛਾ, ਇੰਨਾ ਕਹਿ ਕੇ ਸਤਿਗੁਰੂ ਲੋਪ ਹੋ ਗਏ। ਗੱਲ ਆ ਨਾ, ਖਜ਼ਾਨਾ ਦੇ ਗਏ ਉਹਨੂੰ, ਖਜ਼ਾਨੇ ਨੂੰ ਹੁਣ ਸਮਝਣਾ ਆਪਣਾ ਕੰਮ ਹੈ। ਬਹੁਤ ਸਾਰੇ ਲੋਕ ਇਹਨਾਂ ਖਜ਼ਾਨਿਆਂ ਨੂੰ ਸਮਝਦੇ ਹੀ ਨਹੀਂ। ਇਸ ਕਰਕੇ ਸਤਿਗੁਰੂ ਕਹਿੰਦੇ, ਸਤਿਗੁਰੂ ਸਾਡੇ ਕੈਸੇ ਨੇ? ਮਾਤਾ, ਜਿਵੇਂ ਮਾਂ ਆਪਣੇ ਬੱਚੇ ਦੀ ਰੱਖਿਆ ਕਰਦੀ ਹੈ ਨਾ, ਕਹਿਤ ਨਾਮਦੇਵ ਸੁਨੋ ਤ੍ਰਿਲੋਚਨ, ਬਾਲਕ ਪਾਲਨ ਪੌੜੀ ਅਲੇ, ਅੰਤਰ ਬਾਹਰ ਕਾਜ ਵਿਰੋਧੀ, ਚੀਤ ਸੋ ਬਾਰਕ ਰਾਖੀ ਅਲੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਮੈਂ ਮਾਤਾ ਦੀ ਤਰ੍ਹਾਂ ਤੁਹਾਡੀ ਰੱਖਿਆ ਕਰਦਾ, ਤੁਹਾਡੀ ਪਾਲਣਾ ਕਰਦਾ। ਜਾਂ ਸਿੱਧਾ ਨੇ ਕਿਹਾ ਸੀ, ਤੁਸੀਂ ਤਾਂ ਨਾ ਸ਼ਿਵਜੀ ਨੂੰ ਮੰਨਦੇ ਹੋ, ਨਾ ਤੁਸੀਂ ਵਿਸ਼ਨੂੰ ਨੂੰ ਮੰਨਦੇ ਹੋ, ਨਾ ਬ੍ਰਹਮਾ ਨੂੰ ਮੰਨਦੇ ਹੋ, ਨਾ ਪਾਰਵਤੀ ਨੂੰ ਮੰਨਦੇ ਹੋ, ਨਾ ਸੁਰਸਤੀ ਨੂੰ ਮੰਨਦੇ ਹੋ, ਨਾ ਮਾਇਆ ਨੂੰ ਮੰਨਦੇ ਹੋ, ਇਹੀ ਸਾਡੀਆਂ ਵੱਡੀਆਂ ਸ਼ਕਤੀਆਂ ਨੇ। ਫਿਰ ਤੁਹਾਡੀ ਪਾਰਵਤੀ ਕੌਣ ਹੈ, ਕੌਣ ਈਸ਼ਰ, ਕੀ ਤੋਂ ਤੁਸੀਂ ਦਾਤਾ ਲੈਂਦੇ ਹੋ? ਮਹਾਰਾਜ ਕਹਿੰਦੇ, ਗੁਰ ਈਸ਼ਰ, ਗੁਰ ਗੋਰਖ, ਬਰਮਾ ਗੁਰ, ਪਾਰਵਤੀ ਮਾਈ, ਮੇਰਾ ਗੁਰੂ ਕੌਣ? ਅਕਾਲ ਪੁਰਖ ਹੀ ਮੇਰਾ ਸਾਰਾ ਕੁਛ, ਕਾਲ ਪੁਰਖ ਹੀ ਮੇਰਾ ਈਸ਼ਰ ਹੈ, ਉਹੀ ਮੇਰਾ ਬ੍ਰਹਮਾ, ਉਹੀ ਮੇਰਾ ਵਿਸ਼ਨੂੰ, ਉਹੀ ਪਾਰਵਤੀ, ਉਹੀ ਮਾਇਆ, ਉਹੀ ਸ੍ਰਸ਼ਟੀ। ਸਤਿਗੁਰੂ ਕਹਿੰਦੇ, ਉਹ ਬਣਾਏ ਕਿਹਨੇ ਨੇ? ਉਹ ਜਿਹੜੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਬ੍ਰਹਮਾ, ਉਹ ਕਿਹਨੇ ਬਣਾਇਆ? ਕਹਿੰਦੇ ਪਰਮਾਤਮਾ ਨੇ। ਵਿਸ਼ਨੂੰ ਕਿਹਨੇ ਬਣਾਇਆ? ਤੁਹਾਨੂੰ ਦੱਸ ਕੇ ਤਾਂ ਆਇਆ, ਏਕਾ ਮਾਈ ਜੁਗਤ ਵਿਆਹੀ, 3 ਚੇਲੇ ਪ੍ਰਵਾਨ, 1 ਸੰਸਾਰੀ, 1 ਭੰਡਾਰੀ, 1 ਲਾਏ ਦੀ ਬਾਣ, ਦੱਸ ਕੇ ਤਾਂ ਆਏ? ਕਹਿੰਦੇ ਉਹ ਤਾਂ ਪਰਮਾਤਮਾ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਫਿਰ ਪਰਮਾਤਮਾ ਨੇ ਜਦੋਂ ਉਹਨਾਂ ਨੂੰ ਬਣਾਇਆ, ਤੁਸੀਂ ਦੱਸੋ ਕਰਤੇ ਨੂੰ ਧਿਆਈਏ ਜਾਂ ਕਰਤੇ ਦੀ ਬਣਾਈ ਹੋਈ ਦਾਤ ਨੂੰ? ਦਾਤਾਂ ਨੂੰ ਮੱਥਾ ਟੇਕੀਏ ਕਿ ਕਰਤੇ ਨੂੰ ਮੱਥਾ ਟੇਕੀਏ? ਇਹ ਤਾਂ ਕਰਤੇ ਦੀਆਂ ਦਾਤਾਂ ਨੇ, ਕਰਤੇ ਦੇ ਕੰਮ ਕਾਰ ਕਰਨ ਵਾਲੇ ਕਰਿੰਦੇ ਨੇ, ਤੇ ਕਰਿੰਦਿਆਂ ਨੂੰ ਮੱਥਾ ਨਹੀਂ ਟੇਕਣਾ, ਅਸੀਂ ਕਰਤੇ ਨੂੰ ਹੀ ਸਿੱਧਾ ਮੱਥਾ ਟੇਕ ਲੈਂਦੇ ਹਾਂ। ਇਸ ਕਰਕੇ ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਸਾਡੇ ਮਾਤਾ ਰੂਪ ਨੇ, ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਸਾਡੇ ਮਾਤਾ ਜੀ ਨੇ, ਕਿਉਂਕਿ ਗੁਰਦੇਵ ਮਾਤਾ, ਗੁਰਬਾਣੀ ਸਾਡੀ ਮਾਤਾ, ਗੁਰਬਾਣੀ ਸਾਨੂੰ ਸਿੱਖਿਆ ਦਿੰਦੀ ਹੈ, ਗੁਰਬਾਣੀ ਸਾਨੂੰ ਰਸਤਾ ਦਿਖਾਉਂਦੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਚਾਉਂਦੇ ਨੇ ਥਾਂ ਥਾਂ ਤੇ ਉੱਤੇ, ਪੈਜ ਰੱਖਦੇ ਨੇ ਗੁਰਸਿੱਖ ਦੀ, ਜਨ ਕੀ ਪੈਜ ਰੱਖੀ ਕਰਤਾਰੇ, ਭਾਈ ਤਲੋਕੇ ਦੀ ਪੈਜ ਰੱਖੀ, ਭਾਈ ਕਟਾਰੂ ਦੀ ਰੱਖੀ। ਸੇ ਇਸੇ ਪ੍ਰਕਾਰ ਜਮਾਲ ਅਤੇ ਪਤੰਗ ਦੀ ਸਾਖੀ ਆਉਂਦੀ ਹੈ, ਉਹਦੇ ਵਿੱਚ ਭਾਈ ਪਤੰਗ ਦੀ ਰੱਖੀ, ਕਿੰਨਿਆਂ ਦੀ ਅੱਜ ਤੱਕ ਆਪਣੇ ਮਾਤਾ ਵਾਂਗੂ ਰੱਖੀ। ਮਹਾਰਾਜ ਸੱਚੇ ਪਾਤਸ਼ਾਹ ਮਾਤਾ ਰੂਪ ਨੇ ਸਾਡੇ, ਜਿਵੇਂ ਇਸੇ ਪ੍ਰਕਾਰ ਪ੍ਰਤੱਖ ਰੂਪ ਦੇ ਵਿੱਚ ਜਦ ਆਪਾਂ ਅੰਮ੍ਰਿਤ ਛਕ ਲੈਂਦੇ ਹਾਂ ਤਾਂ ਮਾਤਾ ਸਾਹਿਬ ਕੌਰ ਸਾਡੇ ਮਾਤਾ ਨੇ, ਦਸਵੇਂ ਪਾਤਸ਼ਾਹ ਸਾਡੇ ਪਿਤਾ ਨੇ, ਗੁਰੂ ਗ੍ਰੰਥ ਸਾਹਿਬ ਸਾਡੇ ਪਿਤਾ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਸਾਰਾ ਕੁਝ ਜਿਵੇਂ ਵੱਖਰੀ ਕਚਹਿਰੀ ਉਹਨਾਂ ਦੀ ਲੱਗਦੀ ਹੈ, ਇਸੇ ਤਰ੍ਹਾਂ ਹੀ ਸਾਡੀ ਅਲੱਗ ਹੈ। ਸਾਡਾ ਸ਼ਬਦ ਗੁਰੂ ਹੈ। ਗੁਰਦੇਵ ਜੀ ਦੇ ਸਾਰੇ ਗੁਣ ਦੱਸਣ ਤੋਂ ਬਾਅਦ ਜਿਵੇਂ ਧਰਮ ਰਾਜਾ ਵਿਚਾਰ ਕਰਦਾ ਨਾ ਚੰਗਿਆਈਆਂ ਅਤੇ ਬੁਰਿਆਈਆਂ, ਇਸੇ ਪ੍ਰਕਾਰ ਗੁਰਸਿੱਖ ਦੀ ਚੰਗਿਆਈ ਤੇ ਬੁਰਿਆਈ ਗੁਰਦੇਵ ਜੀ ਆਪ ਦੇਖਦੇ ਨੇ। ਜਿਹੜੇ ਪੁੰਨੀ ਤੇ ਪਾਪੀ ਨੇ ਇਹਨਾਂ ਦਾ ਧਰਮ ਰਾਜੇ ਕੋਲ ਹਿਸਾਬ ਦਿੱਤਾ ਹੋਇਆ। ਗੁਰਸਿੱਖ ਦੀ ਕੋਈ ਗਲਤੀ ਹੋ ਜਾਏ ਤਾਂ ਗੁਰਸਿੱਖ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਆਪਣੀ ਕਮਾਈ ਵਿੱਚੋਂ ਹਿੱਸਾ ਦੇ ਕੇ ਵੀ ਬਖਸ਼ਦੇ ਨੇ। ਇਸ ਕਰਕੇ ਆਪਾਂ ਸਤਿਗੁਰੂ ਦੇ ਕਦੇ ਬਹੁਤਾ ਨੇੜੇ ਹੋ ਕੇ ਨਹੀਂ ਦੇਖਿਆ ਕਿ ਸਤਿਗੁਰੂ ਸਾਡੇ ਨਾਲ ਕਿੰਨਾ ਕੁ ਪਿਆਰ ਕਰਦੇ ਨੇ। ਫਿਰ ਸਤਿਗੁਰੂ ਨੂੰ ਇਹ ਵੀ ਜਾਣ ਲਓ ਕਿ ਜਿੱਡਾ ਸੰਸਾਰ ਦੇ ਅੰਦਰ ਕੋਈ ਬਹੁਤਾ ਵੱਡਾ ਅਫਸਰ ਹੋਵੇ ਨਾ, ਉਹ ਓਨਾ ਹੀ ਜ਼ਿਆਦਾ ਵੱਡਾ ਹੁੰਦਾ ਆਪਣੇ ਆਪ ਚ ਕਿ ਵੀ ਮੈਂ ਇੰਨਾ ਵੱਡਾ, ਮੈਂ ਆਹ ਕੰਮ ਕਿਉਂ ਕਰਾਂ, ਤਾਂ ਮੈਂ ਵੱਡਾ ਹਾਂ। ਇੱਧਰ ਸਤਿਗੁਰੂ ਇੱਧਰ ਵੱਡਾ ਹੋਰ ਨੂੰ ਕਹਿੰਦੇ ਨੇ, ਉਧਰ ਵੱਡਾ ਹੋਰ ਨੂੰ ਕਹਿੰਦੇ। ਸੰਸਾਰ ਅੰਦਰ ਤਾਂ ਜਿਹੜਾ ਉੱਪਰ ਨੂੰ ਜਾਵੇ ਉਹਨੂੰ ਵੱਡਾ ਕਹਿੰਦੇ ਨੇ, ਤੇ ਗੁਰਮਤ ਵਿੱਚ ਜਿਹੜਾ ਨੀਵਾਂ ਜਾਵੇ ਉਹਨੂੰ ਵੱਡਾ ਕਹਿੰਦੇ ਨੇ, ਕਹਿੰਦੇ ਇਹ ਬਹੁਤ ਵੱਡਾ। ਆਪਸ ਕੋ ਜੋ ਜਾਣਾ ਨੀਚਾ, ਸੋ ਗੰਨੀਆਂ ਸਭ ਤੇ ਉੱਚਾ। ਆਪਾਂ ਵੱਡਾ ਕਿਹਨੂੰ ਕਹੀਏ, ਜਿਹੜਾ ਸਾਰਿਆਂ ਨਾਲੋਂ ਨੀਵਾਂ। ਗੁਰੂ ਘਰ ਦੇ ਵਿੱਚ ਗੁਰਦੇਵ ਜੀ ਦੇ ਵਿੱਚ ਹੋਰ ਕਿਹੜੇ ਗੁਣ ਨੇ ਜੀ? ਧਰਤੀ ਵਰਗਾ, ਧਰਤੀ ਵਰਗੀ ਖਿਮਾ ਹੈ ਗੁਰਦੇਵ ਜੀ ਦੇ ਵਿੱਚ, ਬਹੁਤ ਨਿਮਰਤਾ। ਕੋਈ ਕੁਛ ਵੀ ਕਰੀ ਜਾਵੇ ਗੁਰਦੇਵ ਜੀ ਨੂੰ ਕੁਛ ਵੀ ਬੋਲੀ ਜਾਂਦਾ। ਇੱਕ ਚੀਜ਼ ਦੇਖੀਏ, ਮਹਾਰਾਜ ਦਾ ਸੁਭਾਅ ਬਹੁਤ ਸ਼ਾਂਤ, ਸਮੁੰਦਰ ਵਾਂਗੂ ਸ਼ਾਂਤ ਹੈ। ਆਪਾਂ ਬਥੇਰੀਆਂ ਬੇਨਤੀ ਕਰਦੇ ਹੋ, ਫਲਾਨਾ ਬੰਦਾ ਕਰਦਾ ਜੀ, ਫਲਾਨਾ ਕਰਦਾ ਜੀ, ਕਹਿੰਦੇ ਤੁਸੀਂ ਆਪਣਾ ਕੰਮ ਕਰੋ, ਸਾਨੂੰ ਆਪਣਾ ਕਰਨ ਦਿਓ। ਇੱਕ ਵਾਰ ਹੀ ਪੰਜਾਂ ਪਿਆਰਾਂ ਚ ਖੜ ਕੇ ਪੰਜਾਂ ਜਣਿਆਂ ਨੇ ਬੇਨਤੀ ਕੀਤੀ ਮਹਾਰਾਜ ਨੂੰ ਵੀ ਚਲੋ ਹੋਰ ਤਾਂ ਗੱਲਾਂ ਠੀਕ ਆ, ਗੁਰੂ ਘਰਾਂ ਦੇ ਵਿੱਚ ਜਿਹੜਾ ਬਹੁਤ ਸਾਰੇ ਲੋਕ ਐਸੇ ਹੀ ਗਲਤ ਨੇ, ਉਹ ਤੁਹਾਡੀ ਪਰਵਾਹ ਹੀ ਨਹੀਂ ਕਰਦੇ। ਕੋਈ ਤੁਹਾਨੂੰ ਕੁਛ ਬੋਲਦਾ, ਕੋਈ ਕੁਛ ਖਾਈ ਪੀ ਵੀ ਜਾਂਦੇ ਆ, ਸੇਵਾ ਵੀ ਕਰੀ ਜਾਂਦੀ, ਤੁਸੀਂ ਉਹਨਾਂ ਨੂੰ ਕੁਛ ਵੀ ਨਹੀਂ ਕਹਿੰਦੇ। ਮਹਾਰਾਜ ਨੇ ਹੁਕਮਨਾਮਾ ਦਿੱਤਾ ਵੀ ਮੈਂ ਬੁਰੇ ਪਾਸੇ ਵੀ ਆਪੇ ਲਾਉਣਾ, ਚੰਗੇ ਪਾਸੇ ਵੀ ਆਪੇ ਲਾਉਣਾ, ਤੁਸੀਂ ਆਪਣੀ ਭਗਤੀ ਕਰੀ ਜਾਓ ਆਰਾਮ ਨਾਲ, ਮੇਰਾ ਕੰਮ ਮੈਨੂੰ ਕਰਨ ਦਿਓ। ਸੱਤ ਵਚਨ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਬੇਨਤੀਆਂ ਕੀਤੀਆਂ, ਬਹੁਤ ਜ਼ਿਆਦਾ ਸਿੰਘਾਂ ਨੇ ਬੇਨਤੀਆਂ ਕੀਤੀਆਂ, ਕੋਈ ਗੱਲ ਦਸ ਤੋਂ ਮਸਤ ਨਹੀਂ ਹੋਈ ਹੁਣ ਤੱਕ, ਕੁਛ ਨਹੀਂ ਹੋਇਆ। ਜਿੱਦਣ ਆਪਣੀ ਮਰਜ਼ੀ ਹੋਊਗੀ ਉਦਣ ਹੀ ਕਰਨਗੇ। ਇਹ ਠੀਕ ਹੈ ਵੀ ਆਪਣੀਆਂ ਬੇਨਤੀਆਂ ਜ਼ਰੂਰ ਪ੍ਰਵਾਨ ਕਰੀ ਜਾਂਦੇ ਆ, ਠੀਕ ਹੈ ਪ੍ਰਵਾਨ ਹੈ ਭਾਈ, ਪ੍ਰਵਾਨ ਹੈ, ਬੇਨਤੀਆਂ ਕਰੋ ਭਾਈ, ਪ੍ਰਵਾਨ ਹੈ, ਪਰ ਕਰਨਗੇ ਆਪਣੀ ਇੱਛਾ ਅਨੁਸਾਰ ਹੀ। ਸਤਿਗੁਰੂ ਮਹੱਤ ਤੋਂ ਭਾਵ ਬਹੁਤ ਵੱਡੇ ਨੇ, ਸੱਚੋ ਮਾਨ ਮਹੱਤ ਤੂੰ ਆਪੇ ਦੇਵਣ ਹਾਰ। ਇਸ ਕਰਕੇ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ। ਗੁਰੂ ਸਾਹਿਬ ਜੀ ਦੋ ਜਿਵੇਂ ਦਾਈ ਅਤੇ ਦਾਇਆ ਹੁੰਦੇ, ਇਸੇ ਪ੍ਰਕਾਰ ਮਹਾਰਾਜ ਜਗਿਆਸ ਰੂਪ ਇਹ ਜਿਹੜੇ ਬਾਲਕ ਨੇ ਨਾ, ਇਹਨਾਂ ਨੂੰ ਅਵਸਥਾ ਰੂਪੀ ਰਾਤ ਵਿੱਚ ਸ਼ਾਂਤੀ ਰੂਪ ਨੀਂਦ ਸੌਂਦੇ ਨੇ ਅਤੇ ਦਾਈ ਵਾਂਗ ਨੇ। ਗਿਆਨ ਰੂਪ ਦਿਨ ਵਿੱਚ ਖਿਡਾਉਂਦੇ ਨੇ, ਇਸ ਕਰਕੇ ਅਵਸਥਾਵਾਂ ਚ ਖਿਡਾਉਂਦੇ ਨੇ, ਬੈਖਰੀ ਮੱਧਮਾ ਪਸੰਤੀ ਪਰਾ ਬਾਣੀ ਰਾਹੀਂ ਖਿਡਾਉਂਦੇ ਨੇ। ਇੰਨਾ ਗਿਆਨ ਹਿਰਦੇ ਚ ਬਖਸ਼ਿਸ਼ ਕਰ ਦਿੰਦੇ ਨੇ ਕਿ ਅੱਖਾਂ ਖੋਲ ਕੇ ਹੀ ਸੱਚਖੰਡ ਬੈਠਾ, ਇਹ ਉਦੋਂ ਵੀ ਗਾਹਾਂ ਦੀ ਅਵਸਥਾ। ਅੱਖਾਂ ਬੰਦ ਕਰਕੇ ਤਾਂ ਸੱਚਖੰਡ ਜਾਣਾ ਹੀ ਜਾਣਾ, ਜਾਂ ਖੋਲ ਕੇ ਹੀ ਉੱਤੇ ਬੈਠਾ, ਇੰਨੀ ਉੱਚੀ ਅਵਸਥਾ ਚਲੀ ਜਾਂਦੀ ਆ। ਕਿਉਂਕਿ ਇਹ ਇੱਕ ਸਾਡਾ ਵੱਖਰਾ ਸਕੂਲ ਆ, ਜਿਵੇਂ ਸੰਗਤ ਬੈਠੇ ਨਾ ਸੰਗਤ ਦੇ ਵਿੱਚ, ਸੰਗਤ ਵਿੱਚ ਤਾਂ ਪਹਿਲੀ ਕਲਾਸ ਤੋਂ ਐਮ ਏ ਤੱਕ ਦੇ, ਪੀ ਐਚ ਡੀ ਤੱਕ ਦੇ ਵਿਦਿਆਰਥੀ ਵੀ ਬੈਠੇ ਹੁੰਦੇ ਆ। ਜਦੋਂ ਵੱਖਰੀ ਕਲਾਸ ਲੱਗਦੀ ਹੈ ਉਦੋਂ ਵੱਖਰੇ ਵੱਖਰੇ ਤਰ੍ਹਾਂ ਦੇ ਬੰਦੇ ਮਿਲਦੇ ਨੇ। ਹਾਂ ਵੀ ਹੁਣ ਕਿੱਥੇ ਚਲੇ ਗਏ, ਕਹਿੰਦੇ ਅੱਖਾਂ ਬੰਦ ਕਰਕੇ ਤਾਂ ਦਰਸ਼ਨ ਹੁੰਦੇ ਨੇ, ਖੁੱਲੀਆਂ ਤੋਂ ਨਹੀਂ ਹੁੰਦੇ। ਹੋਰ ਅਭਿਆਸ ਕਰ, ਫਿਰ ਹੋਰ ਅਭਿਆਸ ਕੀਤਾ, ਕਹਿੰਦੇ ਹੁਣ ਖੁੱਲੀਆਂ ਤੋਂ ਹਰ ਟਾਈਮ ਹੀ ਦਰਸ਼ਨ ਹੋਈ ਜਾਂਦੇ ਨੇ, ਹੁਣ ਕੀ ਕਰਾਂ। ਫਿਰ ਹੋਈ ਜਾਣ ਦੇ ਦਰਸ਼ਨ ਹਰ ਟਾਈਮ ਵਿਆਪਕ ਰੂਪ ਵਿੱਚ ਨੇ, ਜਿਵੇਂ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼, ਸੰਤ ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲੇ ਨੇ ਜਦੋਂ ਸੇਵਾਦਾਰ ਸੀ, ਉਸ ਵਕਤ ਜਦੋਂ ਮਹਾਂਪੁਰਸ਼ ਜੰਗਲ ਚ ਚਲੇ ਜਾਏ ਭਗਤੀ ਕਰਨ, ਬਾਬਾ ਬਿਸ਼ਨ ਸਿੰਘ ਤਾਂ ਇਹ ਮਹਾਂਪੁਰਸ਼ ਇੱਧਰ ਬੈਠੇ ਆਪਣੇ ਜਪਜੀ ਸਾਹਿਬ ਕਰੀ ਜਾਇਆ ਕਰਨ, ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋਣ ਲੱਗ ਗਏ, ਅੱਗੇ ਪਿੱਛੇ ਖੱਬੇ ਸੱਜੇ ਉੱਪਰ ਸਾਰੇ ਜਦੋਂ ਮਹਾਂਪੁਰਸ਼ ਆਏ ਕਹਿੰਦੇ ਕਿਵੇਂ ਭਾਈ ਸੁੰਦਰ ਸਿੰਘ ਪਰੇਸ਼ਾਨ ਬੈਠਾ। ਕਹਿੰਦੇ ਮਹਾਰਾਜ ਮੈਨੂੰ ਸਾਰੇ ਪਾਸੇ ਹੀ ਗੁਰੂ ਨਾਨਕ ਸਾਹਿਬ ਦਿਖੀ ਜਾਂਦੇ ਨੇ, ਜਿਵੇਂ ਲੰਮਾ ਪੈਂਦਾ ਤੇ ਚਰਨਾਂ ਵੱਲ ਵੀ ਪੈਰਾਂ ਵੱਲ ਵੀ। ਉਹ ਕਹਿੰਦੇ ਇਹ ਤਾਂ ਤੇਰੇ ਸਰੀਰ ਵਿੱਚ ਵੀ ਨੇ, ਇਹ ਜਿਹੜੇ ਦਰਸ਼ਨ ਨੇ ਤਾਂ ਸਰਵ ਵਿਆਪਕ ਨੇ, ਇਹ ਤਾਂ ਹਿਰਦੇ ਵਿੱਚ ਵੀ ਨੇ, ਇਹ ਤਾਂ ਰੋਮ ਰੋਮ ਵਿੱਚ ਵੀ ਨੇ, ਇਹ ਤਾਂ ਸਾਰੇ ਥਾਂ ਵਿਆਪਕ ਦਰਸ਼ਨ ਹੋ ਰਹੇ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਿੱਖ ਨੂੰ ਗਿਆਨ ਦੇ ਵਿੱਚ ਖਿਡਾਉਂਦੇ ਨੇ, ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਐਸੀ ਗਿਆਨ ਦੀ ਵਿਵਸਥਾ ਦਿੰਦੇ ਨੇ ਕਿ ਸਿੱਖ ਨੂੰ ਫਿਰ ਨਾ ਉਹ ਮਰਹਿ ਨਾ ਠਾਗੇ ਜਾਹੇ, ਜਿਨ ਕਹਿ ਰਾਮ ਵਸੈ ਮਨ ਮਾਹੇ, ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥਾ ਨਾਦ ਵਿਨੋਦ ਕੋੜ ਆਨੰਦ। ਸਾਰਾ ਜਗਤ ਖੇਲ ਹੈ ਸਗਲ ਜਗਤ, ਗੁਰਸਿੱਖ ਨੂੰ ਇਹ ਵੀ ਦੱਸਦੇ ਨੇ ਸਾਰਾ ਜਗਤ ਭਾਈ ਖੇਲ ਰੂਪ ਹੈ, ਇਕ ਰੱਬ ਦੀ ਖੇਡ ਹੈ, ਖੇਡ ਜਾਣ ਵਾਲੀ। ਪੰਜ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ, ਜੇ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਨ। ਮਹਾਰਾਜ ਕਹਿੰਦੇ ਗੁਰਸਿੱਖ ਇਉਂ ਜਾਣ, ਪੰਜ ਤੱਤਾਂ ਦਾ ਸਰੀਰ ਰਚਿਆ ਸਿਆਣਿਓ, ਇਹ ਵਿੱਚ ਹੀ ਰਲ ਜਾਣਾ ਸਭ ਕੁਛ, ਹੌਲੀ ਤੱਤਾਂ ਚ ਤੱਤ ਮਿਲ ਜਾਣਿਆ, ਜੋਤ ਜੋਤ ਵਿੱਚ ਮਿਲ ਜਾਣੀ ਹੈ, ਪਵਣ ਹੈ ਮਾਹੇ ਪਵਣ ਸਮਾਇਆ, ਜੋਤੀ ਮਾਹੇ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ। ਬੁੱਝ ਰੇ ਗਿਆਨੀ ਮੂਆ ਹੈ ਕੌਣ, ਉਹ ਨਾ ਮੂਆ ਜੋ ਰਹਿਆ ਸਮਾਏ, ਉਹ ਸਮਾਇਆ ਹੋਇਆ ਪਰਮਾਤਮਾ ਦਾ ਕਿਤੇ ਮੂਆ ਹੀ ਨਹੀਂ ਹੈ, ਉਹ ਤਾਂ ਇੱਥੇ ਹੀ ਹੈ। ਚੰਗਿਆਈਆ ਬੁਰਿਆਈਆ ਵਾਚਾ ਧਰਮ ਹਦੂਰ, ਸਿੱਖਾਂ ਦੇ ਚੰਗੇ ਕਰਮ ਬੁਰੇ ਕਰਮ ਧਰਮ ਰੂਪ ਸਤਿਗੁਰੂ ਦੇ ਪਾਸ ਹੀ ਵਾਚੇ ਜਾਂਦੇ ਨੇ। ਜਿਵੇਂ ਮਹਾਰਾਜ ਦੇ ਕੋਲ ਆਏ ਸੀ ਨਾ ਦੋ ਪਿੰਡ ਦੇ ਚੌਧਰੀ, ਕਹਿੰਦੇ ਮਹਾਰਾਜ ਸਿੱਖੀ ਬਖਸ਼ੋ, ਪਰ ਸਾਡੇ ਚ ਇੱਕ ਔਗਣ ਬੜਾ ਵੱਡਾ, ਪਿੰਡ ਦਾ ਚੌਧਰਪੁਣਾ ਹੋਣ ਕਰਕੇ ਝੂਠ ਬਹੁਤ ਬੋਲਦੇ ਆ। ਮਹਾਰਾਜ ਕਹਿੰਦੇ ਇਉਂ ਕਰੋ, ਦੋਨੋਂ ਜਾਣੇ ਕਾਪੀਆਂ ਲਾ ਲਓ ਬਹੀ ਖਾਤੇ, ਜਦ ਝੂਠ ਬੋਲੋ ਨਾਲ ਲਿਖ ਲਿਆ ਕਰੋ, ਅੱਜ ਇੰਨੇ ਝੂਠ ਬੋਲੇ ਤਾਂ ਇੰਨਾ ਸੱਚ ਬੋਲਿਆ, ਮਹੀਨੇ ਬਾਅਦ ਜਦੋਂ ਮਿਲਣਾ ਉਹ ਮੈਨੂੰ ਦਿਖਾਇਆ ਕਰੋ, ਸੰਗਤ ਚ ਖੜ ਕੇ ਫਿਰ ਬੋਲਣਾ, ਹਾਂ ਬੋਲੋ ਵੀ ਕਿੰਨੇ ਝੂਠ ਬੋਲਿਆ ਇਸ ਮਹੀਨੇ ਚ। ਮਹਾਰਾਜ ਇਸ ਮਹੀਨੇ ਚ 100 ਝੂਠ ਬੋਲਿਆ, ਫਿਰ ਸ਼ਰਮ ਆਇਆ ਕਰਨੀ। ਹੌਲੀ ਹੌਲੀ ਸੱਚੇ ਪਾਤਸ਼ਾਹ ਨੇ ਉਹਨਾਂ ਦਾ ਝੂਠ ਹੀ ਛੁਡਾਤਾ। ਰਹਿਤ ਰਹਿਤ ਰਹਿ ਜਾਹੇ ਬਿਕਾਰਾ, ਗੁਰ ਪੂਰੇ ਕੇ ਸ਼ਬਦਾ ਪਾਰਾ। ਗੁਰੂ ਦੀ ਕਿਰਪਾ ਨਾਲ ਝੂਠ ਸਭ ਬੰਦ ਹੋ ਜਾਂਦਾ। ਆਪਾਂ ਕਹਿੰਦੇ ਮੈਨੂੰ ਵਿਕਾਰ ਫੁਰਦੇ ਆ, ਆਪਾਂ ਕਹਿੰਦੇ ਮੈਨੂੰ ਆਹ ਹੁੰਦਾ, ਸੱਚੇ ਪਾਤਸ਼ਾਹ ਕਹਿੰਦੇ ਫਿਰ ਅਵਸਥਾ ਨਹੀਂ ਬਣਨੀ ਕੋਈ, ਛੱਡ ਇਹਨਾਂ ਨੂੰ ਛੱਡ ਇਹਨਾਂ ਨੂੰ ਛੱਡ। ਹੌਲੀ ਹੌਲੀ ਸਾਰਾ ਕੁਝ ਛੁਡਾਉਂਦੇ ਛੁਡਾਉਂਦੇ ਛੁਡਾਉਂਦੇ, ਬਾਰਹ ਬੰਨੀ ਸੁੱਧ ਕਰਾਇਆ ਬਾਹੁਰ ਨਾਹੀ ਤਾਈ ਜਾਹੇ। ਜੇ ਸੋਨੇ ਨੂੰ ਬਾਰਾਂ ਵਾਰੀ ਸੁਨਿਆਰਾ ਕੁਠਾਲੀ ਚ ਪਾਉਂਦਾ ਨਾ ਸਤਿਗੁਰੂ, ਇਸੇ ਤਰ੍ਹਾਂ ਸਿੱਖ ਦੇ ਸਾਰੇ ਔਗਣ ਹੌਲੀ 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 ਸਾਰੇ ਦੂਰ ਕਰ ਦਿੰਦੇ ਨੇ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਆਪੋ ਆਪਣੇ ਕਰਮਾਂ ਦੇ ਅਨੁਸਾਰ ਕਈ ਸਿੱਖ ਸਤਿਗੁਰਾਂ ਦੇ ਨਜ਼ਦੀਕ ਨੇ, ਕਈ ਦੂਰ ਨੇ। ਕਈ ਤਾਂ ਮਹਾਰਾਜ ਦੀ ਹਜ਼ੂਰੀ ਵਿੱਚ ਵੀ ਡਰਦੇ, ਕਹਿੰਦੇ ਮਹਾਰਾਜ ਕਿਹੜਾ ਦੇਖਦੇ ਆ। ਕਈ ਬਹੁਤ ਕਰੋੜਾਂ ਮੀਲ ਤੇ ਵੀ ਕੋਈ ਚਲਾ ਜਾਵੇ ਨਾ, ਸਿੱਖ ਇੰਨੇ ਮੀਲ ਤੇ ਤਾਂ ਜਾਂਦਾ ਨਹੀਂ, ਪਰ ਕਿਤੇ ਵੀ ਚਲਿਆ ਜਾਵੇ, ਕਿੰਨੀ ਵੀ ਦੂਰ ਹੋਵੇ, ਉਹ ਉੱਥੇ ਵੀ ਸਤਿਗੁਰੂ ਦਾ ਭੈ ਰੱਖਦਾ ਆਪਣੇ ਮਨ ਦੇ ਅੰਦਰ। ਉਹਨਾਂ ਵਾਸਤੇ ਸਤਿਗੁਰੂ ਦੂਰ ਨੇ, ਤੇ ਉਹਨਾਂ ਲਈ ਭਾਈ ਗੋਂਦੇ ਜੀ ਨੇ ਬਹੁਤ ਦੂਰ ਤੋਂ ਬੈਠਿਆ ਹੋਇਆ ਨੇ। ਮਹਾਰਾਜ ਸੱਤਵੇਂ ਪਾਤਸ਼ਾਹ ਦਾ ਧਿਆਨ ਕਰ ਲਿਆ, ਕਾਬਲ ਦੇ ਵਿੱਚ ਬੈਠੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਦਿਆਂ ਸਿਮਰਨ ਕਰਦਿਆਂ ਕਰਦਿਆਂ ਸੱਤਵੇਂ ਪਾਤਸ਼ਾਹ ਚਰਨ ਪਕੜ ਲਏ। ਮਹਾਰਾਜ ਤਾਂ ਬੈਠੇ ਨੇ ਕੀਰਤਪੁਰ ਸਾਹਿਬ, ਜਦ ਆ ਕੇ ਸੰਗੀ ਸਾਥੀ ਉਸ ਵਕਤ ਕਹਿਣ ਲੱਗੇ ਭਾਈ ਹੁਣ ਲੰਗਰ ਦਾ ਸਮਾਂ, ਗੁਰੂ ਸਾਹਿਬ ਨੂੰ ਬੇਨਤੀ ਕਰੀਏ। ਲਾਂਗਰੀ ਨੂੰ ਕਹੇ ਤੂੰ ਬੇਨਤੀ ਕਰ ਅੱਗੇ ਹੋ ਕੇ। ਲਾਂਗਰੀ ਨੇ ਬੇਨਤੀ ਕੀਤੀ, ਮਹਾਰਾਜ ਲੰਗਰ ਤਿਆਰ ਹੈ, ਨੇਤਰੀ ਨਹੀਂ ਖੋਲੇ, ਲੰਗਰ ਤਿਆਰ ਹੈ ਮਹਾਰਾਜ ਜੀ। ਫਿਰ ਤੀਜੀ ਵਾਰ ਫਿਰ ਸਿੱਖ ਕਹਿੰਦੇ ਰਹਿਣ ਦੋ, ਕੋਈ ਕੌਤਕ ਕਰ ਰਹੇ ਨੇ। ਸ਼ਾਮ ਦੇ 4 ਵੱਜ ਗਏ ਜਾਂ ਨੇਤਰ ਖੋਲੇ ਗੁਰਾਂ ਨੇ, ਕਹਿੰਦੇ ਹੁਣ ਪ੍ਰਸ਼ਾਦਾ ਲਿਆਓ। ਕਹਿੰਦੇ ਮਹਾਰਾਜ ਅੱਜ ਕੀ ਗੱਲ ਹੋ ਗਈ, ਆਪ ਨੇ ਨੇਤਰ ਨਹੀਂ ਖੋਲੇ, ਲੰਗਰ ਨਹੀਂ ਛਕਿਆ, ਆਪ ਲੰਗਰ ਦਾ ਇੰਨਾ ਸਤਿਕਾਰ ਕਰਦੇ ਹੋ। ਸੱਚੇ ਪਾਤਸ਼ਾਹ ਕਹਿਣ ਲੱਗੇ ਕਾਬਲ ਦੇ ਵਿੱਚ ਬੈਠੇ ਭਾਈ ਗੋਂਦੇ ਨੇ ਧਿਆਨ ਨਾਲ ਮੇਰੇ ਚਰਨ ਪਕੜ ਲਏ ਸੀ, ਤੇ ਜੇ ਮੈਂ ਹਿਲਦਾ ਸੀ ਉਹਦਾ ਧਿਆਨ ਹਿਲਦਾ ਸੀ, ਇਸ ਕਰਕੇ ਮੈਂ ਉਹਦਾ ਧਿਆਨ ਨਾ ਹਿੱਲਣ ਦਿੱਤਾ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਕਈ ਇੰਨਾ ਨੇੜੇ ਦੂਰ ਬੈਠ ਕੇ ਵੀ, ਕਈ ਕੋਲੇ ਬੈਠ ਕੇ ਵੀ ਮਹਾਰਾਜ ਦੇ ਗਲਤੀਆਂ ਕਰੀ ਜਾਂਦੇ ਆ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ, ਜਿਵੇਂ ਦਸਵੇਂ ਪਾਤਸ਼ਾਹ ਨੇ ਕਿਰਪਾ ਕੀਤੀ ਸੀ ਦਮਦਮਾ ਸਾਹਿਬ 25 ਪਹਿਰੇਦਾਰ ਖੜੇ ਸੀਗੇ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲੋਂ 12 ਜਾਣੇ ਖਿਸਕ ਗਏ ਰਾਤ ਨੂੰ ਕੀ ਕਰਨ ਉਹ ਕਿਤੇ ਤਮਾਸ਼ੇ ਜੇ ਵਾਲੇ ਆਏ ਸੀ ਰਾਸ ਲੀਲਾ ਵਾਲੇ ਸਵੇਰ ਨੂੰ ਸਤਿਗੁਰ ਨੇ ਦੀਵਾਨ ਵਿਚ ਹਾਜ਼ਰ ਕਰ ਲਏ ਕਹਿੰਦੇ ਰਾਤ ਵਾਲੇ ਸਾਰੇ ਪਹਿਰੇਦਾਰ ਬੁਲਾ ਕੇ ਲਿਆਓ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਹਾਂ ਵੀ ਰਾਤ ਕਿੱਥੇ ਗਏ ਥੋੜੇ ਜਿਹੇ 12 ਜਾਣੇ ਕਹਿੰਦੇ ਮਹਾਰਾਜ ਅਸੀਂ ਤਾਂ ਉੱਥੇ ਗਏ ਸੀ ਜੀ ਗਲਤੀ ਹੋ ਗਈ ਮਾਫ਼ ਕਰ ਦਿਓ ਜੀ ਅਸੀਂ ਹਾਜ਼ਰ ਨਹੀਂ ਰਹਿ ਸਕੇ ਜਿਹੜੇ ਕੋਲ ਖੜੇ ਸੀ ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਹਾਜ਼ਰ ਗੈਰ ਹਾਜ਼ਰ ਗੈਰ ਹਾਜ਼ਰ ਹਾਜ਼ਰ ਕਹਿੰਦੇ ਮਹਾਰਾਜ ਇਹਦਾ ਭਾਵ ਕੀ ਹੈ ਕਹਿੰਦੇ ਜਿਹੜੇ ਤਮਾਸ਼ਾ ਦੇਖਣ ਗਏ ਸੀ 12 ਜਾਣੇ ਉੱਥੇ ਡਰੀ ਜਾਂਦੇ ਸੀ ਖੜੇ ਵੀ ਕਿਤੇ ਜੇ ਮਹਾਰਾਜ ਜਾਗ ਪਏ ਜੇ ਜਾਗ ਪਏ ਪਤਾ ਲੱਗ ਗਿਆ ਬਹੁਤ ਸਜ਼ਾ ਦੇਣਗੇ ਕਹਿੰਦੇ ਜਿਹੜੇ ਇੱਥੇ ਸਾਡੇ ਕੋਲ ਖੜੇ ਸੀ ਇਹਨਾਂ ਦੇ ਅੱਜ ਬਰਛੇ ਤਲਵਾਰਾਂ ਫੜੀਆਂ ਹੋਈਆਂ ਧਿਆਨ ਇਹਨਾਂ ਦਾ ਉੱਥੇ ਵੀ ਉੱਥੋਂ ਕੀ ਆਵਾਜ਼ ਆ ਰਹੀ ਢੋਲ ਦੀ ਆਵਾਜ਼ ਆ ਰਹੀ ਕੋਈ ਛਣਕਣਿਆਂ ਦੀ ਆਵਾਜ਼ ਆ ਰਹੀ ਕਹਿੰਦੇ ਇਹ ਮੇਰੇ ਕੋਲ ਖੜੇ ਹੋਏ ਵੀ ਗੈਰ ਹਾਜ਼ਰ ਸੀ ਇਹ ਜਿਹੜੇ ਮੇਰੇ ਤੋਂ ਪਰੇ ਸੀਗੇ ਇਹ ਹਾਜ਼ਰ ਸੀ ਇਸ ਕਰਕੇ ਇਹ ਨਾ ਕਦੇ ਸਮਝੋ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਹੁਣ ਦੂਰ ਚਲੇ ਗਏ ਆਮ ਪੰਜਾਬ ਦੇ ਵਿੱਚ ਇਹ ਗੱਲ ਦੇਖੀ ਜਾਂਦੀ ਆ ਮੈਂ ਗੁਰੂ ਘਰ ਖੜਾ ਜੀ ਮੈਂ ਝੂਠ ਨਹੀਂ ਬੋਲਦਾ ਇਹਦਾ ਮਤਲਬ ਤੂੰ ਬਾਹਰ ਤਾਂ ਝੂਠ ਬੋਲਦਾ ਫਿਰ ਤਾਂ ਤੂੰ ਕੱਚਾ ਸਿੱਖ ਹੋ ਗਿਆ ਇਹਦਾ ਮਤਲਬ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਇਹ ਦਾਇਰੇ ਚ ਹੀ ਬੰਨਿਆ ਹੋਇਆ ਵੀ ਗੁਰੂ ਗ੍ਰੰਥ ਸਾਹਿਬ ਕਿਤੇ ਇੱਥੇ ਕੈਦ ਨੇ ਮਹਾਰਾਜ ਤਾਂ ਸਰਬ ਵਿਆਪਕ ਨੇ ਜਿੱਥੇ ਮਰਜ਼ੀ ਕੋਈ ਝੂਠ ਬੋਲ ਦੇਵੇ ਉੱਥੋਂ ਹੀ ਫੜ ਲੈਂਦੇ ਨੇ ਇਸ ਕਰਕੇ ਮਹਾਰਾਜ ਕਹਿੰਦੇ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਜਿਨ੍ਹਾਂ ਨੇ ਵਾਹਿਗੁਰੂ ਮੰਤਰ ਨੂੰ ਧਿਆਇਆ ਜਪ ਤਪ ਰੂਪ ਮੁਸ਼ਕਤ ਮਿਹਨਤ ਕਮਾ ਕੇ ਗਏ ਨੇ ਨਾਨਕ ਤੇ ਮੁੱਖ ਉਜਲੇ ਲੋਕ ਪ੍ਰਲੋਕ ਚ ਉਹਨਾਂ ਦੇ ਮੁੱਖ ਉਜਲੇ ਹੁੰਦੇ ਨੇ ਕਿੰਨੀ ਸ੍ਰਿਸ਼ਟੀ ਦਾ ਨਾਲ ਭਲਾ ਕਰਦੇ ਨੇ ਤੇਤੀ ਛੁੱਟੀ ਨਾਲ ਉਹ ਆਪ ਛੁੱਟੇ ਪਰਿਵਾਰ ਚੋਂ ਤਿੰਨ ਪਿੱਛੇ ਸਭ ਜਗਤ ਛੁਟੀਵੇ ਮਹਾਰਾਜ ਕਹਿੰਦੇ ਸਾਰੀਆਂ ਕੁਲਾਂ ਵੀ ਬਖਸ਼ਾ ਲਈਆਂ ਉਹਨਾਂ ਨੇ ਕੁਲਾਂ ਦਾ ਵੀ ਭਲਾ ਹੋ ਗਿਆ ਕਿਉਂ ਸਤਿਗੁਰੂ ਮਹਾਰਾਜ ਨੇ ਇੱਥੇ ਬਖਸ਼ਿਸ਼ ਕੀਤੀ ਹੈ ਚੱਲ ਰਹੀ ਲੜੀਵਾਰ ਕਥਾ ਵਿੱਚ ਜਪਜੀ ਸਾਹਿਬ ਦਾ ਭੋਗ ਪਿਆ ਅੱਜ ਬੋਲੇ ਸੋ ਨਿਹਾਲ ਸੋ ਸੰਗਤ ਦੀਆਂ ਅਰਦਾਸਾਂ ਦਾ ਸਦਕਾ ਤੁਹਾਡੀ ਕਿਰਪਾ ਦਾ ਸਦਕਾ ਮਹਾਰਾਜ ਕਿਰਪਾ ਕਰਨੇ ਉਹ ਲੜੀਵਾਰ ਕਥਾ ਚੱਲਦੀ ਰਹੇ ਇਸ ਵਾਰੀ ਜਿਹੜਾ ਜਪਜੀ ਸਾਹਿਬ ਦੇ ਜਿਨ੍ਹਾਂ ਨੇ ਪਹਿਲਾਂ ਅਰਥ ਸੁਣੇ ਉਹ ਕਹਿੰਦੇ ਜੀ ਹੁਣ ਤਾਂ ਉਹਨੂੰ ਵਿਸਥਾਰ ਹੀ ਨਹੀਂ ਹੋ ਰਿਹਾ ਜੇ ਆਪਾਂ ਉਸ ਵਿਸਥਾਰ ਚ ਪੈਂਦੇ ਹਾਂ ਫਿਰ 3-4 ਮਹੀਨੇ ਇਕੱਲੇ ਜਪਜੀ ਸਾਹਿਬ ਤੇ ਲੱਗ ਜਾਣੇ ਆਪਣੇ ਇਸ ਕਰਕੇ ਬਹੁਤ ਸੂਖਮ ਜਿਹੀ ਵਿਚਾਰ ਸੁਣਾਈ ਸੰਗਤ ਨੂੰ ਜਿਹਦੇ ਨਾਲ ਆਪਾਂ ਨੂੰ ਇੰਨਾ ਕੁ ਗਿਆਨ ਮਿਲ ਸਕੇ ਕਿ ਜਪਜੀ ਸਾਹਿਬ ਦਾ ਭਾਵ ਅਰਥ ਕੀ ਹੈ ਤਾਂ ਸੰਗਤ ਦਾ ਭਲਾ ਹੋ ਰਿਹਾ ਨਾਲ ਨਾਲ ਸੰਗਤ ਸੁਣ ਵੀ ਰਹੀ ਹੈ ਸਾਰੇ ਸੰਸਾਰ ਭਰ ਦੇ ਵਿੱਚ ਇੰਟਰਨੈਟ ਤੇ ਔਰ ਇਹਦੇ ਨਾਲ ਨਾਲ ਹਮਸਫ਼ਰ ਰੇਡੀਓ ਤੇ ਗੀਤ ਸੰਗੀਤ ਰੇਡੀਓ ਤੇ ਨਾਲ ਰਿਕਾਰਡਿੰਗ ਵੀ ਹੁੰਦੀ ਹੈ ਸੀਡੀਜ਼ ਵੀ ਬਣ ਜਾਣਗੀਆਂ MP3 ਜਦੋਂ ਬਣ ਗਈ 30 ਘੰਟੇ ਦੀ ਉਦੋਂ ਸੰਗਤ ਚ ਵੰਡੀ ਜਾਵੇਗੀ